ਫਿਰ ਸਿੱਧ ਕਹਿਣ ਲੱਗੇ ਸੀ ਸਵੇਰੇ ਉੱਠ ਕੇ ਭੁਗਤ ਖਾਂਦੇ ਹਾਂ, ਰਲਾ ਕੇ ਚੂਰਮਾ ਜਿਹਾ ਬਣਾ ਕੇ ਖਾਂਦੇ ਹਾਂ, ਸੋ ਉਹਦੇ ਵਿੱਚ ਸ਼ੱਕਰ ਪਾ ਕੇ ਖੰਡ ਨਾ ਮਿਲੇ ਸ਼ੱਕਰ ਹੁੰਦੀ ਸੀ, ਦੇਸੀ ਘਿਓ, ਫਿਰ ਰੋਟੀ ਨੂੰ ਚੂਰੀ ਜੀ ਬਣਾ ਕੇ ਉਹਨੂੰ ਕਹਿੰਦੇ ਭੁਗਤ। ਤੁਸੀਂ ਕਿਹੜੀ ਭੁਗਤ ਖਾਂਦੇ ਹੋ? ਤੁਸੀਂ ਕਹਿੰਦੇ ਹੋ ਅਸੀਂ ਜੋਗੀ ਹਾਂ। ਫਿਰ ਸਾਡੇ ਕੋਲ ਇੱਕ ਭੰਡਾਰਨ ਰੱਖੀ ਹੋਈ ਆ, ਉਹ ਸਾਰੇ ਕਿਤੇ ਮਾਈ ਵਰਤਾਉਂਦੀ ਆ ਸਾਰਿਆਂ ਨੂੰ। ਫਿਰ ਅਸੀਂ ਸਵੇਰੇ ਉੱਠ ਕੇ ਨਾਦ ਵਜਾਉਂਦੇ ਹਾਂ, ਤੁਹਾਡੇ ਕੋਲ ਕਿਹੜਾ ਨਾਦ ਹੈ, ਕਿਹੜੀ ਮਾਈ ਹੈ ਜਿਹੜੀ ਤੁਹਾਡੇ ਲੰਗਰ ਨੂੰ ਵਰਤਾਉਂਦੀ ਹੈ? ਅਥਵਾ ਜਦੋਂ ਸਾਡਾ ਉਹ ਭੁਗਤ ਜੀ ਤਿਆਰ ਹੋ ਜਾਂਦੀ ਹੈ, ਉਦੋਂ ਅਸੀਂ ਨਾਦ ਵਜਾਉਂਦੇ ਹਾਂ, ਸਾਰੇ ਜੋਗੀ ਸਮਾਧੀਆਂ ਤੋਂ ਉਥਾਨ ਹੋ ਕੇ ਆ ਕੇ ਫਿਰ ਬੈਠ ਕੇ ਉਹ ਭੁਗਤ ਖਾਂਦੇ ਨੇ, ਤੁਹਾਡੇ ਕੋਲ ਕਿਹੜੀ ਭੁਗਤ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭੁਗਤ ਗਿਆਨ। ਮਹਾਰਾਜ ਕਹਿੰਦੇ ਅਸੀਂ ਗਿਆਨ ਰੂਪੀ ਭੁਗਤ ਛਕਦੇ ਹਾਂ, ਕਿਉਂਕਿ ਗੁਰੂ ਸਾਹਿਬ ਆਪ ਬ੍ਰਹਮ ਸਰੂਪ ਨੇ, ਜਿਸ ਕਰਕੇ ਗਿਆਨ ਰੂਪ ਭੁਗਤ ਕਹੀ ਹੈ। ਮਹਾਰਾਜ ਨੇ ਬਾਣੀ ਅੰਦਰ ਲਿਖਿਆ ਤਾਂ ਹੈ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਭੋਜਨ ਗਿਆਨ ਮਹਾਰਸ ਮਿੱਠਾ, ਜਿਨ ਚਾਖਿਆ ਤਿੰਨ ਦਰਸ਼ਨ ਡੀਠਾ। ਗਿਆਨ ਹੀ ਉਹਨਾਂ ਦਾ ਭੋਜਨ ਹੈ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਕੀਰਤਨ ਹੈ ਇਹ। ਹੁਣ ਜਿਹੜੇ ਅਭਿਆਸੀ ਬੈਠੇ ਨੇ ਉਹਨਾਂ ਨੂੰ ਪਤਾ ਇਸ ਗੱਲ ਦਾ, ਕਈ ਤਾਂ ਹਲੇ ਸ਼ੁਰੂ ਹੀ ਨਹੀਂ ਨਾ ਹੋਏ, ਜਿਹੜੇ ਸ਼ੁਰੂ ਹੋ ਚੁੱਕੇ ਉਹਨਾਂ ਨੂੰ ਪਤਾ, ਕਥਾ ਸੁਣ ਕੇ, ਕਥਾ ਕਰਕੇ, ਕੀਰਤਨ ਸੁਣ ਕੇ। ਕੋਈ ਬੰਦਾ ਮੈਨੂੰ ਕਹਿੰਦਾ ਜਦੋਂ ਅਸੀਂ ਦੋ ਘੰਟੇ ਸਿਮਰਨ ਕਰਦੇ ਹਾਂ ਜਾਂ ਕਥਾ ਤੋਂ ਬਾਅਦ, ਐਂ ਲੱਗਦੇ ਹੋ ਰੱਜੇ ਹੁੰਦੇ, ਢਕਾਰ ਜਿਹਾ ਆਉਂਦਾ। ਇਹ ਵੀ ਇੱਕ ਗਿਆਨ ਦਾ ਭੋਜਨ ਹੈ, ਕਿਉਂਕਿ ਜਦੋਂ ਪੂਰੀ ਮਨ ਬਿਰਤੀ ਇਕਾਗਰ ਕਰਕੇ ਆਪਾਂ ਬਾਣੀ ਪੜ੍ਹਦੇ, ਸਿਮਰਨ ਕਰਦੇ, ਕਥਾ ਕੀਰਤਨ ਸੁਣਦੇ ਹਾਂ ਨਾ, ਅੰਦਰ ਇੱਕ ਰੱਜ ਵੱਖਰਾ ਰੱਜ ਆਉਂਦਾ ਹੀ ਸੰਤੋਖ ਨਾਲ। ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ। ਸੁਪਨ ਮਨੋਰਥ ਬਿਰਥੇ ਸਭ ਕਾਜਾ, ਨਾਮ ਰੰਗ ਸਰਬ ਸੁਖ ਹੋਏ। ਪਰ ਸਾਧੂ ਕਹਿੰਦੇ ਬੜਭਾਗੀ ਕਿਸੇ ਪ੍ਰਾਪਤ ਹੋਏ। ਇਸ ਕਰਕੇ ਨਾਮ ਦੇ ਨਾਲ ਅੰਦਰ ਜਿਹੜਾ ਆਨੰਦ ਬਣਦਾ, ਇਹਦੇ ਨਾਲ ਰੱਜ ਆਉਂਦਾ। ਬੰਦਾ ਜੇ ਅੰਦਰੋਂ ਨਾ ਰੱਜਿਆ ਹੋਵੇ, ਉਹਨੂੰ ਦੇਈ ਜਾਓ ਖਾਣ ਨੂੰ, ਖਾਈ ਜਾਂਦਾ, ਕਹਿੰਦਾ ਖਾਧਾ ਤਾਂ ਬੜਾ ਪਰ ਰੱਜਦਿਆ ਨਹੀਂ ਆਇਆ। ਰੱਬ ਦੇ ਪਿਆਰੇ ਜੇ ਉਹਨਾਂ ਨੂੰ ਅੱਧੀ ਰੋਟੀ ਮਿਲ ਗਈ, ਕਹਿੰਦੇ ਰੱਜ ਆ ਗਿਆ। ਬਸ ਇੱਕ ਮਿਲ ਗਈ ਤਾਂ ਵੀ ਰੱਜ ਆ ਗਿਆ, ਦੋ ਰੋਟੀਆਂ ਮਿਲ ਗਈਆਂ ਤਾਂ ਵੀ ਰੱਜ ਆ ਗਿਆ। ਕਿਉਂਕਿ ਇਹ ਸਿਸਟਮ ਦਾ ਪਤਾ ਲੱਗਦਾ ਜਦੋਂ ਇਸ ਸਿਸਟਮ ਦੇ ਵਿੱਚ ਪ੍ਰਵੇਸ਼ ਹੁੰਦਾ ਜੀਵ। ਉਦੋਂ ਪਹਿਲਾਂ ਤਾਂ ਆਪਾਂ ਕਿਸੇ ਨੂੰ ਸਮਝਾ ਹੀ ਨਹੀਂ ਸਕਦੇ ਕਿ ਅੰਦਰਲਾ ਸਿਸਟਮ ਕੀ ਆ ਤੇ ਬਾਹਰਲਾ ਕੀ ਹੈ। ਭਗਤੀ ਦੇ ਵਿੱਚ ਰੱਜ ਹੁੰਦਾ, ਇਸੇ ਕਰਕੇ ਜਿਨ੍ਹਾਂ ਦੀਆਂ ਸਮਾਧੀਆਂ ਲੱਗਦੀਆਂ ਨੇ ਭਗਤੀ ਕਰਨ ਵਾਲਿਆਂ ਦੀਆਂ, ਬਹੁਤ ਬਹੁਤ ਚਿਰ ਐਂ ਕੱਢ ਜਾਂਦੇ ਨੇ ਉਹ। ਬਹੁਤ ਮਹਾਤਮਾ ਦੇਖੇ ਨੇ ਇੱਕ ਚਮਚੇ ਦੇ ਵਿੱਚ ਸਾਰਾ ਕੁਝ ਪਵਾ ਕੇ, ਇੱਕ ਬੁਰਕੀ ਮਾੜੀ ਜੀ ਦਾਲ ਸਬਜ਼ੀ ਖੀਰ ਪਾਈ ਚਮਚੇ ਨਾਲ, ਇੱਕ ਚਮਚਾ ਖਾਧਾ, ਲਿਆਓ ਵੀ ਹੱਥ ਧੋਆਓ, ਬਸ ਰੱਜ ਗਏ ਜੀ। ਕਹਿੰਦੇ ਹਾਂ ਜੀ। ਮੈਨੂੰ ਨਾਲ ਦੇ ਸੰਗੀ ਉਹਨਾਂ ਦੇ ਕਹਿਣ ਲੱਗੇ, ਕਹਿੰਦੇ ਇਹ ਰੋਟੀ ਨਹੀਂ ਖਾਂਦੇ, ਤੁਸੀਂ ਕਹੋ ਇਹਨਾਂ ਨੂੰ, ਤੁਹਾਡੀ ਗੱਲ ਮੰਨ ਲੈਂਦੇ। ਇਕੱਲੇ ਸੀ ਅੰਦਰ, ਮੈਂ ਕਿਹਾ ਮਹਾਰਾਜ ਗੱਲ ਇਹ ਵੀ ਤੁਸੀਂ ਪ੍ਰਸ਼ਾਦਾ ਤਾਂ ਛਕ ਲਿਆ ਕਰੋ, ਆ ਸਾਰੇ ਕਿੰਨੇ ਦੁਖੀ ਹੁੰਦੇ ਵੀ ਤੂੰ ਪ੍ਰਸ਼ਾਦਾ ਛਕਦੇ ਨਹੀਂ। ਕਹਿੰਦੇ ਨਾਲੇ ਤੂੰ ਕਹਿਣਾ ਨਾਮ ਦਾ ਰੱਜ ਹੁੰਦਾ, ਰਸ ਹੁੰਦਾ, ਉਹਦੇ ਨਾਲ ਰੱਜ ਜਾਈਦਾ, ਨਾਲੇ ਤੂੰ ਹੀ ਮੈਨੂੰ ਹੁਣ ਸਿੱਖਿਆ ਦੇਣ ਲੱਗ ਗਿਆ। ਮੈਂ ਫਿਰ ਚੁੱਪ ਕਰ ਗਿਆ ਵੀ ਠੀਕ ਹੈ, ਗੱਲ ਤੁਹਾਡੀ ਸਹੀ ਹੈ। ਕਿਉਂਕਿ ਐਸੇ ਬਹੁਤ ਅਭਿਆਸੀ ਗੁਰਮੁਖ ਮਹਾਂਪੁਰਖ ਦੇਖੇ ਨੇ ਜਿਹੜੇ ਰੱਜ ਜਾਂਦੇ ਨਾਮ ਦੇ ਨਾਲ ਹੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਦੇ 6 ਮਹੀਨੇ ਬਾਅਦ, ਸਾਲ ਬਾਅਦ ਕਿਤੇ ਪ੍ਰਸ਼ਾਦਾ ਛਕਦੇ ਸੀ। ਉਹ ਵੀ ਭਾਈ ਮਰਦਾਨਾ ਨੇ ਪੁੱਛਿਆ, ਮਹਾਰਾਜ ਤੁਸੀਂ 6-6 ਮਹੀਨੇ ਕੱਢ ਦਿੰਦੇ ਹੋ, ਸਾਲ ਸਾਲ, ਫਿਰ ਕਿਤੇ ਕਿਤੇ ਪ੍ਰਸ਼ਾਦਾ ਛਕ ਲੈਂਦੇ ਹੋ। ਕਹਿੰਦੇ ਮਰਦਾਨਾ, ਜਦੋਂ ਕੋਈ ਪ੍ਰੇਮੀ ਮੈਨੂੰ ਪ੍ਰੇਮ ਦੇ ਨਾਲ, ਭਾਵਨਾ ਨਾਲ ਕਿਤੇ ਪ੍ਰਸ਼ਾਦਾ ਛਕਾਵੇ ਨਾ, ਉਹ ਮੈਨੂੰ ਛਕਣਾ ਪੈਂਦਾ, ਮੈਂ ਆਪਣੇ ਪਿਆਰੇ ਨੂੰ ਨਾ ਨਹੀਂ ਕਰ ਸਕਦਾ। ਵਾਸਤਵ ਦੇ ਵਿੱਚ ਸਾਨੂੰ ਤਾਂ ਕੋਈ ਭੁੱਖ ਹੀ ਨਹੀਂ ਹੁੰਦੀ, ਸਾਡੇ ਕੋਲ ਤਾਂ ਜਿਹੜਾ ਅੰਦਰ ਰੱਜ ਹੈ ਹੀ ਨਹੀਂ, ਸਾਨੂੰ ਤਾਂ ਕਿਸੇ ਗੱਲ ਨਾਲ ਮਤਲਬ ਹੀ ਨਹੀਂ। ਨਾਲੇ ਦੂਜੀ ਗੱਲ ਤੈਨੂੰ ਦੱਸੀਏ, ਦੁਨੀਆਂ ਦੇ ਅੰਦਰ ਇੰਨੇ ਪ੍ਰੇਮੀ ਬੈਠੇ ਨੇ ਨਾਮ ਜਪਣ ਵਾਲੇ, ਜਿੱਥੇ ਵੀ ਕੋਈ ਪਹਿਲੀ ਉਗਾਹੀ ਮੂੰਹ ਚ ਬੁਰਕੀ ਪਾਉਂਦਾ ਛਕਣ ਲੱਗਿਆ, ਉਹ ਜਦੋਂ ਕਹਿੰਦਾ ਧੰਨ ਗੁਰੂ ਨਾਨਕ ਦੇਵ ਜੀ ਕਹਿ ਕੇ ਬੁਰਕੀ ਮੂੰਹ ਚ ਪਾਈ ਨਾ, ਉਹ ਬੁਰਕੀ ਦਾ ਆਧਾਰ ਮੈਨੂੰ ਆ ਜਾਂਦਾ। ਇਸ ਕਰਕੇ ਲੱਖਾਂ ਬੁਰਕੀਆਂ ਮੇਰੇ ਨਾਂ ਤੇ ਧੰਨ ਗੁਰੂ ਨਾਨਕ ਵਾਹਿਗੁਰੂ ਕਹਿ ਕੇ ਛਕਦੇ ਨੇ, ਸਾਨੂੰ ਵੈਸੇ ਹੀ ਰੱਜ ਆ ਜਾਂਦਾ। ਤਾਂ ਮਹਾਰਾਜ ਕਹਿੰਦੇ ਨੇ ਇਸ ਕਰਕੇ ਜਿਹੜਾ ਸਾਡੇ ਅੰਦਰ ਗਿਆਨ ਦਾ ਹੀ ਭੰਡਾਰਾ ਹੈ, ਗਿਆਨ ਨਾਲ ਹੀ ਰੱਜ ਆਇਆ ਹੋਇਆ, ਬ੍ਰਹਮ ਗਿਆਨ ਕਰਕੇ ਹੀ ਰੱਜ ਹੈ। ਦਇਆ ਭੰਡਾਰਨ, ਸਾਡੇ ਕੋਲ ਜਿਹੜੀ ਦਇਆ ਰੂਪ ਭੰਡਾਰਨ ਹੈ, ਤੁਹਾਡੇ ਕੋਲ ਤਾਂ ਮਾਈ ਹੈ ਨਾ, ਇਸ ਦਇਆ ਕਰਕੇ ਸ਼ੁਭ ਗੁਣਾਂ ਦੀ ਪ੍ਰਾਪਤੀ ਤੇ ਸੰਸਾਰਕ ਪਦਾਰਥਾਂ ਦੀ ਪ੍ਰਾਪਤੀ ਹੁੰਦੀ। ਕਿਉਂਕਿ ਜਿਹੜੀ ਹੈ ਨਾ ਧਰਮ ਧੌਲ, ਧਰਮ ਦਇਆ ਕਾ ਪੂਤ, ਦਇਆ ਕਪਾਹਾ ਸੰਤੋਖ ਸੂਤ, ਇਹ ਦਇਆ ਦਾ ਬਹੁਤ ਥਾਈ ਵਰਣਨ ਆਇਆ। ਜਿੱਥੇ ਦਇਆ ਨਹੀਂ ਉਥੇ ਧਰਮ ਨਹੀਂ। ਜਦ ਭਾਈ ਦਇਆ ਸਿੰਘ ਖੜੇ ਹੋਏ, ਕੀ ਨਾਮ ਤੇਰਾ? ਮੇਰਾ ਨਾਮ ਜੀ ਦਇਆ ਰਾਮ। ਮਹਾਰਾਜ ਕਹਿੰਦੇ ਚੰਗਾ ਹੋਇਆ ਧਰਮ ਦੇ ਵਿੱਚ ਪਹਿਲਾਂ ਦਇਆ ਆਈ। ਤੁਹਾਡਾ ਨਾਮ ਜੀ? ਮੇਰਾ ਨਾਮ ਮਹਾਰਾਜ ਜੀ ਧਰਮਦਾਸ ਹੈ। ਮਹਾਰਾਜ ਕਹਿੰਦੇ ਹੁਣ ਧਰਮ ਆਇਆ, ਪਹਿਲਾਂ ਦਇਆ ਆਉਣੀ ਜ਼ਰੂਰੀ ਹੈ ਧਰਮ ਦੇ ਵਿੱਚ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਫਿਰ ਹਿੰਮਤ ਆਈ, ਫਿਰ ਇਸਤਿਥੀ ਆਈ, ਮੋਹਕਮ ਪੁਣਾ ਆਇਆ, ਫਿਰ ਸਾਹਿਬ ਦੀ ਪ੍ਰਾਪਤੀ ਹੋਈ। ਇਸ ਕਰਕੇ ਮਹਾਰਾਜ ਕਹਿੰਦੇ ਦਇਆ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ। ਜੇ ਦਇਆ ਨਹੀਂ, ਜੇ ਸਿੰਘਾਂ ਨੂੰ ਕੋਈ ਜੰਗ 'ਚ ਕਹਿ ਦਿੰਦਾ ਸੀ ਉਹ ਸਿੰਘੋ ਮੈਨੂੰ ਨਾ ਮਾਰਿਓ, ਛੱਡ ਦਿੰਦੇ ਸੀ, ਜਾ ਦੌੜ ਜਾ ਜੀਦੀਆ, ਜੰਗ 'ਚ ਕੀ ਲੈਣ ਆਇਆ ਸੀ ਫਿਰ। ਇਸ ਕਰਕੇ ਜਦ ਛੇਵੇਂ ਪਾਤਸ਼ਾਹ ਵੇਲੇ ਤਾਂ ਐਸਾ ਹੋਇਆ, 100 ਕੁ ਜਾਣਾ ਬਚਿਆ ਮਹਾਰਾਜ ਵਾਲੇ ਜੰਗ 'ਚ, ਉਹ 100 ਦਾ 100 ਜਾਣਾ ਭੱਜ ਲਿਆ, ਅੱਗੇ ਅੱਗੇ ਸਿੰਘ ਪਿੱਛੇ ਦੌੜ ਲਏ। ਭਾਈ ਬਿਧੀ ਚੰਦ ਨੂੰ ਮਹਾਰਾਜ ਨੇ ਭਜਾਇਆ, ਬਿਧੀ ਚੰਦ ਨੇ ਮੋੜ ਕੇ ਲਿਆ, ਇਹਨਾਂ ਨੂੰ ਕੀ ਹੋ ਗਿਆ? ਸਾਰੇ ਰੋਕ ਤੇ ਨਾ ਪਈ। ਮਹਾਰਾਜ ਕਹਿੰਦੇ ਭੱਜੇ ਜਾਂਦੇ ਤੇ ਵਾਰ ਨਹੀਂ ਕਰੀਦਾ, ਉਹ ਤਾਂ ਅੱਗੇ ਹੀ ਡਰੀ ਜਾਂਦੇ ਨੇ, ਤੁਸੀਂ ਉਹਨਾਂ ਨੂੰ ਕੀ ਮਾਰਨਾ ਜਾ ਕੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਇਆ ਮੂਲ ਸਭਨ ਕੋ ਜਾਨੋ, ਦਇਆ ਸਾਰਿਆਂ ਦੀ ਮੂਲ ਹੈ, ਧਰਮ ਦੀ ਮੂਲ ਹੈ। ਜਿਸ ਇਨਸਾਨ 'ਚ ਦਇਆ ਨਹੀਂ, ਪੱਥਰ ਰੂਪ ਹੈ, ਉਹ ਧਰਮ ਹੀ ਨਹੀਂ ਮੰਨਿਆ ਜਾਂਦਾ। ਤਾਂਹੀਓ ਮਹਾਰਾਜ ਨੇ ਕਿਹਾ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੀਆਂ ਦੇ ਉੱਤੇ ਦਇਆ ਕਰਨੀ ਬਹੁਤ ਵੱਡੀ ਗੱਲ ਹੁੰਦੀ। ਮਹਾਰਾਜ ਨੇ ਆਪ ਬਹੁਤ ਜੀਆਂ ਦੇ ਉੱਤੇ ਦਇਆ ਕੀਤੀ। ਕਈ ਕਹਿੰਦੇ 10ਵੇਂ ਪਾਤਸ਼ਾਹ ਨੇ ਸ਼ਿਕਾਰ ਖੇਡਿਆ, ਉਹ ਸ਼ਿਕਾਰ ਨਹੀਂ ਖੇਡਿਆ, ਉਹ ਦਇਆ ਕੀਤੀ। ਕਿਵੇਂ? ਯਾਦ ਆ ਜਾਂ ਮੂਲੇ ਖੱਤਰੀ ਨੂੰ ਤੀਰ ਮਾਰਿਆ ਸੀ, ਕਹਿੰਦੇ ਅੱਜ ਸਹੇ ਦਾ ਸ਼ਿਕਾਰ ਕੀਤਾ ਮਹਾਰਾਜ? ਕਹਿੰਦੇ ਨਹੀਂ, 84 ਦੇ ਗੇੜੇ ਚੋਂ ਕੱਢਿਆ, ਇਹ ਦਇਆ ਕੀਤੀ ਮੈਂ ਤੇ ਮਾਰਿਆ ਨਹੀਂ, ਮੈਂ ਕੋਈ ਸਵਾਦ ਲਈ ਨਹੀਂ ਮਾਰ ਰਿਹਾ ਇਹਨੂੰ, ਮੈਂ ਕੋਈ ਇਹ ਇੱਛਾ ਕਰਕੇ ਨਹੀਂ ਮਾਰ ਰਿਹਾ ਕਿ ਮੈਂ ਇਹਦਾ ਕੁਛ ਖਾਣਾ। ਬਹੁਤ ਸਾਰੇ ਲੋਕਾਂ ਨੂੰ ਇੰਨਾ ਭੁਲੇਖਾ ਹੈ ਕਿ ਮਹਾਰਾਜ ਨੇ ਸ਼ਿਕਾਰ ਖੇਡਿਆ ਜੀ। ਗੱਲ ਤਾਹਾਂ ਦੀ ਹੀ ਕਰਦੇ ਹਾਂ, ਭਾਵੇਂ ਪੱਲੇ ਕੱਖ ਵੀ ਨਾ ਹੋਵੇ, ਹਲੇ ਅੰਮ੍ਰਿਤ ਬਣਾ ਛਕਿਆ ਹੋਵੇ, ਕੱਖ ਵੀ ਨਾ ਪੱਲੇ ਹੋਵੇ, ਹਲੇ ਇੱਕ ਓਂਕਾਰ ਵੀ ਨਾ ਸਹੀ ਕਹਿਣਾ ਆਉਂਦਾ ਹੋਵੇ, ਉਹ ਗੱਲ ਮਹਾਰਾਜ ਤੇ ਸਿੱਧੀ ਲੈ ਕੇ ਜਾਂਦੇ। ਗੱਲ ਕਰਨ ਤੋਂ ਪਹਿਲਾਂ ਮਾੜਾ ਜਿਹਾ ਦੇਖ ਲੈਣਾ ਚਾਹੀਦਾ ਵੀ ਮੈਂ ਗੱਲ ਕਿਹਦੀ ਕਰ ਰਿਹਾ। ਸਰਬੰਸ ਦਾਨੀ ਦੇ ਬਰਾਬਰ ਕੌਣ ਹੋ ਸਕਦਾ? ਮਹਾਰਾਜ ਦੀ ਕੋਈ ਗੱਲ ਨਹੀਂ ਕਦੇ ਕਰਨੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਨੇ। ਕਿਉਂ? ਗੁਰਾਂ ਬਾਰੇ ਕਦੇ ਵੀ ਐਸੀ ਆਪਾਂ ਗੱਲ ਨਾ ਕਰੀਏ, ਘਾਟ ਘਾਟ ਵਾਜਹਿ ਨਾਦ। ਮਹਾਰਾਜ ਕਹਿੰਦੇ ਸਾਰੇ ਘਟਾਂ ਘਟਾਂ ਵਿੱਚ ਜਿਹੜਾ ਦਿਲਾਂ ਦਿਲਾਂ ਦੇ ਜਿਹੜਾ ਸ਼ਬਦ ਹੋ ਰਿਹਾ ਨਾ, ਘਟਾਂ ਘਟਾਂ ਦੇ ਵਿੱਚ ਹਰ ਥਾਂ ਦੇ ਉੱਤੇ ਹਰੇਕ ਜਗ੍ਹਾ ਦੇ ਉੱਤੇ ਸ਼ਬਦ ਹੋ ਰਿਹਾ। ਅਸਲ ਵਿੱਚ ਤਾਰੇ ਸ਼ਬਦ ਦੇ ਆਸਰੇ ਖੜੇ ਨੇ, ਸਮੁੰਦਰ ਸ਼ਬਦ ਦੇ ਆਸਰੇ ਹੀ ਖੜਾ, ਧਰਤੀ ਸ਼ਬਦ ਦੇ ਆਸਰੇ ਹੀ ਖੜੀ ਹੈ। ਇਹ ਫਰਕ ਇਹਨਾਂ, ਆਪਾਂ ਮੂੰਹ ਨਾਲ ਸ਼ਬਦ ਪੜ੍ਹ ਕੇ ਸੁਣਾਉਂਦੇ ਹਾਂ, ਉਹ ਅੰਦਰੇ ਅੰਦਰ ਅਭਿਆਸ ਹੋ ਰਿਹਾ। ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਕੋਈ ਚੀਜ਼ ਐਸੀ ਨਹੀਂ ਜਿਹੜੀ ਸ਼ਬਦ ਤੋਂ ਬਿਨਾਂ ਖੜੀ ਹੋਵੇ। ਦੁਨੀਆਂ ਦੇ ਅੰਦਰ ਹਰੇਕ ਚੀਜ਼ ਪ੍ਰਕਾਸ਼ ਦੇ ਆਧਾਰ ਤੇ ਖੜੀ ਹੈ। ਆ ਸਰੀਰ ਹੈ, ਆਪਾਂ ਕਹਿੰਦੇ ਬੰਦੇ ਨੂੰ ਖੜਾ ਹੋਵੇ, ਉੱਠ ਬੈਠਾ ਹੋ ਜਾਵੇ, ਭੱਜ ਲਾਵੇ, ਦੌੜ ਲਾਵੇ, ਕਾਹਦੇ ਨਾਲ ਦੌੜਦਾ? ਅੰਦਰ ਜੋਤ ਹੈ, ਅੰਦਰ ਸ਼ਬਦ ਹੈ। ਤੇ ਜੇ ਮੁਰਦੇ ਨੂੰ ਜਾ ਕੇ ਕਹੀਏ ਖੜਾ ਹੋਵੇ, ਉੱਠ ਵੀ, ਦੌੜ ਵੀ, ਮੁਰਦਾ ਕਦੇ ਦੇਖਿਆ ਉੱਠਦਾ ਦੌੜਦਾ? ਕਿਉਂਕਿ ਮੁਰਦੇ ਦੇ ਅੰਦਰ ਉਹ ਚੀਜ਼ ਹੀ ਖਤਮ ਹੋ ਚੁੱਕੀ ਹੈ, ਮੁਰਦੇ ਅੰਦਰ ਉਹ ਖਤਮ ਹੋ ਗਿਆ ਸਭ ਕੁਛ, ਜੋਤ ਖਿੱਚ ਲਈ ਪਰਮਾਤਮਾ ਨੇ। ਆਪਣੇ ਅੰਦਰ ਸ਼ਬਦ ਕਿਰਿਆ ਕਰ ਰਿਹਾ, ਸ਼ਬਦ ਪ੍ਰਕਾਸ਼ ਰੂਪ ਹੈ, ਸ਼ਬਦ ਨਹੀਂ ਆਕਾਰ ਧਾਰਿਆ ਗੁਰੂ ਨਾਨਕ ਰੂਪ, ਸ਼ਬਦ ਰੂਪ ਹੋ ਕੇ ਫਿਰ ਬੈਠੇ ਨੇ ਸਾਡੇ ਵਿੱਚ। ਸ਼ਬਦ ਹੀ ਪ੍ਰਕਾਸ਼ ਰੂਪ ਹੈ, ਸ਼ਬਦ ਹੀ ਬ੍ਰਹਿਮੰਡ ਹੈ, ਸ਼ਬਦ ਹੀ ਪਾਣੀ ਹੈ, ਸ਼ਬਦ ਹੀ ਸਾਨੂੰ ਪੰਜਾਂ ਤੱਤਾਂ ਰੂਪ ਵਿੱਚ ਮਿਲਦਾ ਹੈ। ਜੇ ਮਾਤ ਪਿਤਾ ਸੁਤਬੀਤ ਨਾ ਭਾਈ ਮਾਨੂਹਾਂ, ਨਾਮ ਤੇਰਾ ਸੰਗ ਸਹਾਈ। ਜਿੱਥੇ ਭੁੱਖਾ ਹੋਵੇਗਾ ਹਰ ਕਾ ਨਾਮ ਊਹਾਂ ਸੰਗ, ਤੋਸਾ ਸ਼ਬਦ ਹੀ ਤੋਸਾ ਬਣ ਜਾਂਦਾ। ਜਿੱਥੇ ਪਿਆਸ ਲੱਗੇਗੀ ਕਹਿੰਦੇ ਸ਼ਬਦ ਹੀ ਪਾਣੀ ਬਣੇਗਾ, ਜਿੱਥੇ ਤੈਨੂੰ ਹਨੇਰਾ ਹੋਵੇਗਾ ਸ਼ਬਦ ਹੀ ਪ੍ਰਕਾਸ਼ ਕਰੇਗਾ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼, ਖੇਤ ਦੀ ਵੱਟ ਦੇ ਉੱਤੇ ਰਾਤ ਨੂੰ ਹਨੇਰੇ ਵਿੱਚ ਤੁਰੇ ਜਾਣ ਰਹਿਣ ਵਾਲੇ ਇੱਥੋਂ ਦੇ ਭਾਈ ਵਧਾਵਾ ਸਿੰਘ ਨਾਲ ਸੀ, ਤੋ ਕਹਿਣ ਲੱਗੇ ਜਦੋਂ ਖੇਤ ਦੀ ਵੱਟ ਤੇ ਤੁਰੇ ਜਾਣ, ਕਹਿੰਦੇ ਮਹਾਂਪੁਰਖ ਮਿਹਨਤ ਦੀਂਦੇ ਹੀ ਕੁਛ ਨੀ ਮੂਹਰੇ, ਤੁਸੀਂ ਬੜੇ ਆਰਾਮ ਨਾਲ ਤੁਰੇ ਜਾਂਦੇ ਹੋ। ਕਹਿੰਦੇ ਤੈਨੂੰ ਤਾਂ ਸਾਰਾ ਪਤਾ ਹੀ ਆ, ਸਾਡੇ ਮਸਤਕ ਦੇ ਵਿੱਚੋਂ ਇਉਂ ਲਾਈਟ ਨਿਕਲ ਕੇ ਅੱਗੇ ਪੈ ਰਹੀ ਜਿਵੇਂ ਰੇਲ ਗੱਡੀ ਦੇ ਇੰਜਣ ਦੇ ਵਿੱਚੋਂ ਲਾਈਟ ਨਿਕਲਦੇ ਬੜੀ ਤੇਜ਼। ਬ੍ਰਹਮ ਗਿਆਨੀ ਲਈ ਹਨੇਰਾ ਕੀ ਤੇ ਚਾਨਣ ਕੀ ਤੇ ਉਹਨੇ ਸਾਰਾ ਕੁਛ ਕਹਿੰਦੇ ਇੱਕੋ ਹੀ ਹੁੰਦਾ। ਇਸ ਕਰਕੇ ਬ੍ਰਹਮ ਗਿਆਨੀ ਲਈ ਸ਼ਬਦ ਹੀ ਸਾਰਾ ਕੁਛ ਹੁੰਦਾ। ਸ਼ਬਦ ਦੀ ਤਾਕਤ ਨੂੰ ਨਹੀਂ ਆਪਾਂ ਪਕੜਿਆ ਨਾ ਸਮਝਿਆ। ਦੇਖੋ ਭੱਜੇ ਫਿਰਦੇ ਆ, ਬੀਜ਼ੀ ਆ, ਮਸਾਂ ਹੀ ਕਿਤੇ ਅੱਜ ਟਾਈਮ ਲੱਗਿਆ ਇਕੱਠੇ ਹੋਣ ਦਾ, ਇਹ ਭਲਾਂ ਦੀ ਕਾਹਦੇ ਲਈ ਭੱਜੇ ਫਿਰਦੇ ਸਾਰੇ ਜਾਣੇ ਕਾਹਦੇ ਲਈ? ਪਤਾ ਹੀ ਹੈ ਸਾਰਿਆਂ ਨੂੰ ਕਿ ਸਾਰੇ ਜਾਣੇ ਪੈਸੇ ਲਈ ਦੌੜੇ ਫਿਰਦੇ, ਕਿਉਂਕਿ ਉਹ ਪੈਸੇ ਲਈ ਤਾਂ ਦੌੜਦੇ ਆ ਕਿਉਂਕਿ ਬਿੱਲ ਭਰਨੇ, ਬੱਚਿਆਂ ਦੇ ਖਰਚੇ ਹੈ, ਰੋਟੀ ਦੇ ਖਰਚੇ ਹੈ। ਤੁਹਾਨੂੰ ਪਤਾ ਕਿ ਸ਼ਬਦ ਦਾ ਅਭਿਆਸੀ ਜਿਹੜਾ ਹੁੰਦਾ ਉਹਨੂੰ ਨਹੀਂ ਭੱਜਣਾ ਪੈਂਦਾ। ਜਿਨ੍ਹਾਂ ਕੋਲ ਸ਼ਬਦ ਹਿਰਦੇ ਚ ਵਾਸਾ ਕਰ ਜਾਂਦਾ ਉਹਨੂੰ ਇੰਨਾ ਨਹੀਂ ਕਰਨਾ ਪੈਂਦਾ ਜਿੰਨਾ ਆਪਾਂ ਕਰਦੇ ਹਾਂ। ਆਪਾਂ ਤੇ 16-16 ਘੰਟੇ 12-12 ਘੰਟੇ ਬਹੁਤ ਮਿਹਨਤ ਕਰਦੇ ਹਾਂ। ਮਹਾਰਾਜ ਸ਼ਬਦ ਦੇ ਅਭਿਆਸੀਆਂ ਨੂੰ ਇਹੋ ਜਿਹੀ ਵਿਧੀ ਬਣਾਉਂਦੇ ਆ, ਉਹਨੂੰ 2-3-4 ਘੰਟੇ ਕੰਮ ਕਰਾਉਂਦੇ, ਬਸ 4 ਘੰਟੇ ਕਰ ਸਾਹਿਬ ਕੋਲ ਲੈ ਦੇਤਾ ਤੈਨੂੰ, ਇਹੀ ਜਿਹੀ ਡਿਊਟੀ ਲਵਾਉਂਦੇ ਆ ਉਹਨੂੰ। ਮੈਨੂੰ ਇੱਥੇ ਦੱਸਦੇ ਸਾਰੇ ਜਾਣੇ ਜਿਹੜੇ ਸ਼ਬਦ ਦੇ ਅਭਿਆਸੀ ਹੈ ਵੀ ਮਹਾਰਾਜ ਦੀ ਇੰਨੀ ਕਿਰਪਾ ਹੋ ਜਾਂਦੀ, ਆਪਣੇ ਆਪ ਹੀ ਸਭ ਕੁਛ ਮਿਲੀ ਜਾਂਦਾ। ਜੇ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੋ ਜੇ, ਨਿਰੰਕਾਰ ਦੀ ਕਿਰਪਾ ਹੋ ਜੇ, ਇਹ ਸੱਚਾਈ ਹੈ ਬਿਲਕੁਲ। ਲੋਕੀ ਕਹਿੰਦੇ ਨੇ ਇੱਥੋਂ ਕਿਹੜਾ ਰੋਟੀ ਮਿਲਣੀ ਹੈ ਜੀ, ਜੇ ਅਸੀਂ ਗੁਰਦੁਆਰੇ ਹੀ ਬਹਿ ਗਏ ਬੱਚਿਆਂ ਨੂੰ ਰੋਟੀ ਕੌਣ ਦਊਗਾ, ਨਾ ਜੇ ਚੜ੍ਹਾਈ ਹੋਈ ਕਰਕੇ ਫੇਰ ਰੋਟੀ ਕੌਣ ਦਊਗਾ? ਦਊਗਾ ਤਾਂ ਸਹੀ ਨਾ, ਬਾਅਦ ਚ ਕੋਈ ਕਦੇ ਭੁੱਖਾ ਮਰਿਆ ਕਿਸੇ ਚੜ੍ਹਾਈ ਕਰਨ ਤੋਂ? ਜਦੋਂ ਸੋ ਭਗਤ ਕਬੀਰ ਜੀ ਕਹਿੰਦੇ ਜਦੋਂ ਬਾਲਕ ਨੇ ਜਨਮ ਲੈਣਾ ਹੁੰਦਾ ਉਦੋਂ ਪਹਿਲਾਂ ਪਰਮਾਤਮਾ ਉਹਦਾ ਇੰਤਜ਼ਾਮ ਕਰ ਦਿੰਦਾ। ਇਸ ਕਰਕੇ ਸ਼ਬਦ ਦੇ ਅਭਿਆਸੀ ਨੂੰ ਕਦੇ ਵੀ ਨਹੀਂ ਮਹਿਸੂਸ ਹੁੰਦਾ ਕਿ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਉੱਥੇ ਪਵੇਗੀ ਤਾਂ ਮੇਰੇ ਕੋਲ ਹੋਵੇਗੀ ਨਹੀਂ। ਸ਼ਬਦ ਨੇ ਉਹੀ ਰੂਪ ਧਾਰਨ ਕਰ ਲੈਣਾ ਜੋ ਉਹਦੀ ਇੱਛਾ। ਸਾਲਸਰਾਏ ਜੋਹਰੀ ਜਦੋਂ ਪਟਨਾ ਸਾਹਿਬ ਮਹਾਰਾਜ ਗੁਰੂ ਨਾਨਕ ਦੇਵ ਜੀ ਗਏ, ਕਹਿਣ ਲੱਗੇ ਮਰਦਾਨਾ ਭੁੱਖ ਲੱਗੀ, ਕਹਿੰਦੇ ਹਾਂ ਮਹਾਰਾਜ। ਜਿੱਥੇ ਪਟਨਾ ਸਾਹਿਬ ਸਥਾਨ ਹੈ ਹੁਣ ਦਸਵੇਂ ਪਾਤਸ਼ਾਹ, ਸਾਲਸਰਾਏ ਜੋਹਰੀ ਦੀ ਹਵੇਲੀ ਸੀ ਇਹ। ਉਸ ਵਕਤ ਕਹਿਣ ਲੱਗੇ ਸਾਲਸਰਾਏ ਜੋਹਰੀ ਰਹਿੰਦਾ, ਉਹਦੇ ਕੋਲ ਚੱਲਿਆ ਜਾ ਤੇ ਉਹ ਤੈਨੂੰ ਰੋਟੀ ਦੇਵੇਗਾ। ਕਹਿੰਦੇ ਮਹਾਰਾਜ ਮੈਂ ਬਿਨਾਂ ਪੈਸਿਆਂ ਤੁਰ ਜਾਣਾ। ਕਹਿੰਦੇ ਅੱਛਾ। ਕਹਿੰਦੇ ਉਦਾਂ ਹੀ ਨਹੀਂ ਖਾਣਾ ਮੈਂ ਮਹਾਰਾਜ ਸੱਚੇ ਪਾਤਸ਼ਾਹ। ਕਹਿੰਦੇ ਮੇਰੀਆਂ ਜੇਬਾਂ 'ਚ ਤਾਂ ਕੁਛ ਨਹੀਂ ਨਾ ਤੇਰੀਆਂ 'ਚ। ਕਹਿੰਦੇ ਮਹਾਰਾਜ ਫਿਰ ਆਪਾਂ ਖਾਵਾਂਗੇ ਕਿੱਦਾਂ? ਸੱਚੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਸ਼ਬਦ ਦੇਵੇਗਾ, ਨਿਰੰਕਾਰ ਦੇਵੇਗਾ। ਉਹ ਕਿਵੇਂ ਜੀ? ਮਹਾਰਾਜ ਸੱਚੇ ਪਾਤਸ਼ਾਹ ਰੇਤਾ ਪਿਆ ਸੀ, ਖੜਾਵ ਦੇ ਵਿੱਚੋਂ ਚਰਨ ਕੱਢ ਕੇ ਖੱਬੇ ਸੱਜੇ ਚਰਨ ਦੇ ਅੰਗੂਠੇ ਨਾਲ ਥੋੜੀ ਜਿਹੀ ਮਿੱਟੀ ਪਾਸੇ ਕਰਦੇ ਹੋਏ ਬੋਲੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੈ ਮਰਦਾਨਿਆ ਲਾਲ ਪਿਆ ਇੱਕ ਚੱਕ ਲੈ। ਸ਼ਬਦ ਨੇ ਹੀ ਲਾਲ ਨੂੰ ਪ੍ਰਗਟ ਕਰ ਦਿੱਤਾ। ਜਾ ਕੇ ਸਾਲਸਰਾਏ ਜੌਹਰੀ ਨੂੰ ਦਿਖਾਇਆ, ਉਹ ਮੱਥੇ ਨੂੰ ਲਾਉਣ ਲੱਗ ਪਿਆ। ਕੱਢ ਕੇ 100 ਰੁਪਈਆ ਫੜਾਤਾ ਭਾਈ ਮਰਦਾਨਾ ਨੂੰ। ਕਹਿੰਦੇ ਜੀ ਪੈਸੇ ਨਹੀਂ ਲੈਣੇ, ਮੈਂ ਤਾਂ ਰੋਟੀ ਖਾਣੀ ਹੈ, ਤੁਸੀਂ ਇਹਦਾ ਮੁੱਲ ਨਾ ਮੈਨੂੰ ਦਿਓ, ਰੋਟੀ ਖਵਾਓ। ਕਹਿੰਦੇ ਇਹ ਮੁੱਲ ਨਹੀਂ, ਇਹ ਲਾਲ ਦੇ ਉੱਤੇ ਲਿਖਿਆ ਹੋਇਆ, ਜਿਹੜਾ ਇਸ ਲਾਲ ਨੂੰ ਦੇਖੇ ਉਹ 100 ਰੁਪਈਆ ਤਾਂ ਇਹਦੀ ਦਰਸ਼ਨੀ ਭੇਟਾ ਹੀ ਦੇਵੇ। ਕਹਿੰਦੇ ਤੈਨੂੰ ਪਤਾ ਕਿੰਨੇ ਦਾ? ਇਹ ਕਹਿੰਦੇ 1,00,000 ਰੁਪਏ ਦਾ ਲਾਲ ਹੈ, 100 ਰੁਪਏ ਸਿਰਫ ਇਹਦੀ ਦਰਸ਼ਨੀ ਭੇਟਾ ਹੀ ਹੈ। ਇਸ ਕਰਕੇ ਸ਼ਬਦ ਨੂੰ ਆਪਾਂ ਕਮਾਇਆ ਹੀ ਨਹੀਂ, ਬਸ ਆਪਾਂ ਤੇ ਹੋਰ ਹੀ ਕੁਛ ਕਮਾਉਣ ਚ ਹੀ ਲੱਗੇ ਰਹੇ ਸਾਰੀ ਜ਼ਿੰਦਗੀ। ਜੇ ਕਿਤੇ ਸ਼ਬਦ ਦਾ ਅਭਿਆਸ ਕਰ ਲਈਏ, ਜੇ ਕਮਾ ਲਈਏ, ਸ਼ਬਦ ਹੀ ਸਾਰਾ ਕੁਛ ਆਪੇ ਕਰੀ ਜਾਂਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਸਾਰੇ ਘਟਾਂ ਵਿੱਚ ਸ਼ਬਦ ਹੋ ਰਿਹਾ ਨਾ, ਇਹੀ ਸਾਡੇ ਮਤ ਵਿੱਚ ਨਾਦ ਵੱਜ ਰਿਹਾ। ਦਸਮ ਦੁਆਰ ਦੇ ਵਿੱਚ ਜੋ ਸ਼ਬਦ ਹੈ ਇਹੀ ਸਾਡੇ ਮਤ ਵਿੱਚ ਨਾਦ ਵੱਜ ਰਿਹਾ। ਅੰਦਰ ਨੂੰ ਚਲੋ, ਅੰਦਰ ਜਦ ਤੱਕ ਬਾਹਰ ਆ, ਬਾਹਰ ਤਾਂ ਕੁਛ ਵੀ ਨਹੀਂ ਹੈ। ਜੋ ਕੁਝ ਆਪਾਂ ਬਾਹਰ ਦੇਖਦੇ ਹਾਂ ਇਹ ਤਾਂ 1% ਹੀ ਹੈ, ਜੋ ਸਾਡੇ ਅੰਦਰ ਆ ਉਹ 99% ਉਹ ਸਾਰਾ ਅੰਦਰ ਹੀ ਪਿਆ। ਮਨੁੱਖ ਦੇ ਅੰਦਰੋਂ ਸਾਰਾ ਕੁਛ ਬਾਹਰ ਨੂੰ ਆਇਆ। ਜੇ ਆਹ ਬਿਲਡਿੰਗ ਬਣੀ ਆ ਤਾਂ ਇਹ ਸਾਡੇ ਦਿਮਾਗ ਦੀ ਕਾਢ ਹੈ। ਏਅਰਪੋਰਟ ਤੇ ਜਾ ਕੇ ਦੇਖੋ ਕਿੰਨੇ ਜਹਾਜ਼ ਖੜੇ, ਕਿੰਨੇ ਲੋਕ ਆ ਰਹੇ ਜਾ ਰਹੇ ਨੇ, ਉਹ ਕਿੱਥੋਂ ਨਿਕਲੀ ਕਾਢ, ਰਾਕਟ ਕਿੱਥੋਂ ਨਿਕਲਿਆ, ਸਾਡੇ ਦਿਮਾਗ ਚੋਂ ਨਿਕਲਿਆ ਹੋਇਆ ਹੈ। ਇਹ ਸਾਰਾ ਕੁਛ ਆਪਣੇ ਅੰਦਰੋਂ ਹੀ ਬਾਹਰ ਨੂੰ ਪ੍ਰਗਟ ਹੋਇਆ ਹੋਇਆ ਸੰਸਾਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਸਿੱਧ, ਫਿਰ ਮਹਾਰਾਜ ਤੁਹਾਡਾ ਨਾਥ ਕੌਣ ਹੈ? ਸਾਡੇ ਤਾਂ ਵੱਡਾ ਇੱਕ ਨਾਥ ਹੁੰਦਾ, ਮਾਲਕ ਜਿਹੜਾ ਹੁੰਦਾ ਸਾਰੇ ਜਥੇਬੰਦੀ ਦਾ। ਰਿੱਧੀਆਂ ਸਿੱਧੀਆਂ ਕੌਣ ਸੀਆਂ ਤੁਹਾਡੇ ਕੋਲ? ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਨਹੀਂ ਨਾਥ ਮੰਨਦੇ ਕਿਸੇ ਨੂੰ, ਨਾਥ ਚੜ੍ਹਾਈ ਕਰ ਜੇ ਫਿਰ ਕਿਹਨੂੰ ਮੰਨਾਂਗੇ? ਕਹਿੰਦੇ ਜੀ ਹੋਰ ਨਾਥ ਬਣਾ ਲਾਂਗੇ। ਕਹਿੰਦੇ ਉਹ ਵੀ ਚੜ੍ਹਾਈ ਕਰ ਗਿਆ ਫਿਰ ਕਿਹਨੂੰ ਮੰਨਾਂਗੇ? ਇਹ ਤਾਂ ਨਾਥ ਚੜ੍ਹਾਈਆਂ ਕਰ ਜਾਂਦੇ ਨੇ। ਫਿਰ ਆਪ ਨਾਥ ਨਾਥੀ ਸਭ ਜਾ ਕੇ ਮਹਾਰਾਜ ਕਹਿੰਦੇ ਸਾਡੇ ਮਤ ਵਿਚ ਤਾਂ ਪਰਮਾਤਮਾ ਹੀ ਨਾਥ ਹੈ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਉਹੀ ਦੇਈ ਜਾਂਦਾ ਸਭ ਨੂੰ। ਜਿਹਨੇ ਆਪਣੇ ਹੁਕਮ ਰੂਪ ਨਕੇਲ ਦੇ ਵਿਚ ਸਾਰੀ ਦੁਨੀਆਂ ਨੂੰ ਨੱਥਿਆ ਹੋਇਆ, ਨੱਕ ਦੇ ਚ ਨੱਥ ਪਾਈ, ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਆਪ ਨਾਥ ਨੱਥੀ ਸਭ ਜਾ ਕੇ ਬਖਸ਼ੇ ਮੁਕਤ ਕਰਾਏ ਦਾ, ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਜਿਹੜੇ ਬਹੁਤੇ ਹੰਕਾਰ ਚ ਹੋ ਜਾਂਦੇ ਉਹਨੇ ਨੱਕ ਚ ਨੱਥ ਪਾ ਲੈਂਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰਿੱਧੀਆਂ ਸਿੱਧੀਆਂ ਦਾ ਸਵਾਦ ਤਾਂ ਹੋ ਰਹੀ ਹੈ, ਸਾਨੂੰ ਨੀ ਚੰਗਾ ਲੱਗਦਾ ਹੈ, ਕਿਉਂਕਿ ਜਿੱਥੇ ਨਾਮ ਦਾ ਰਸ ਆ ਜਾਂਦਾ ਉੱਥੇ ਰਿੱਧੀਆਂ ਸਿੱਧੀਆਂ ਦਾ ਰਸ ਫਿੱਕਾ ਪੈ ਜਾਂਦਾ। ਰਿੱਧੀਆਂ ਸਿੱਧੀਆਂ ਦੇ ਵੈਸੇ ਖੇਡਾਂ ਜੀਆਂ ਨੇ। ਰਿੱਧੀਆਂ ਸਿੱਧੀਆਂ ਦਾ ਸਵਾਦ ਜਿਹੜਾ ਨਾ, ਉਹ ਐਵੇਂ ਜਿਹੜੇ ਬੰਦੇ ਨੇ ਮਸਤਾਨੇ ਜੇ ਝੱਲੇ ਜੇ, ਜਿਨ੍ਹਾਂ ਨੂੰ ਚੇਟਕਾਂ ਦਾ ਹੁੰਦਾ ਨਾਟਕ, ਚੇਟਕ ਕੀ ਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ, ਇਹ ਸਾਰੇ ਪਰਮੇਸ਼ਰ ਨਾਲੋਂ ਪਰੇ ਰੱਖਣ ਵਾਲੇ ਸਵਾਦ ਨੇ। ਅਵਰਨ ਤੋਂ ਭਾਵ ਪੜਦਾ ਹੀ ਪਾ ਦਿੰਦੇ, ਰਿੱਧ ਸਿੱਧ ਅਵਰਨ ਸਾਧ ਤੋਂ ਭਾਵ ਅਵਰਨ ਪੜਦੇ ਨੂੰ ਕਹਿੰਦੇ ਨੇ, ਪੜਦਾ ਹੀ ਪਾ ਦਿੰਦੇ ਨੇ। ਸੋ ਇਸ ਕਰਕੇ ਕਹਿੰਦੇ ਜੇ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਨਹੀਂ ਹਨ ਤਾਂ ਫਿਰ ਤੁਸੀਂ ਇਹਦਾ ਪੂਰੇ ਯੋਗੇ ਨਹੀਂ ਹਾਂ, ਤੁਹਾਡੇ ਕੋਲ ਤਾਂ ਹੈ ਹੀ ਨਹੀਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਰਾ ਕੁਝ ਸਾਡੇ ਪਾਸ ਹੈ। ਇਨਸਾਨ ਕੋਲ ਰਿੱਧੀਆਂ ਸਿੱਧੀਆਂ ਨਾਲੋਂ ਵੱਡੀ ਚੀਜ਼ ਨਾਮਦਾਨ ਹੁੰਦੀ ਹੈ। ਮਹਾਰਾਜ ਕਹਿਣ ਲੱਗੇ, ਸਿੱਧੋ ਇੱਕ ਦੁਨਿਆਵੀ ਰਸਾਂ ਦਾ ਸਵਾਦ ਹੈ, ਦੂਜਾ ਨਾਮ ਦਾ ਸਵਾਦ ਹੈ। ਦੁਨਿਆਵੀ ਰਸਾਂ ਦੇ ਤਿਆਗਣ ਕਰਕੇ ਹੋਰ ਜਿਹੜਾ ਨਾਮ ਦਾ ਸਵਾਦ ਸਾਨੂੰ ਹੈ, ਸਾਡੇ ਮਨ ਚ ਇਹੀ ਰਿੱਧੀ ਸਿੱਧੀ ਹੈ। ਸਾ ਸਿੱਧ ਸਾ ਕਰਾਮਾਤ ਹੈ, ਜਿਸ ਨੂੰ ਚਿੰਤ ਕਰੇ ਦਾਤ। ਇਸ ਕਰਕੇ ਪ੍ਰਮਾਤਮਾ ਦੀ ਰਿੱਧੀ ਸਿੱਧੀ ਕੀ ਹੈ? ਜਿਹੜੀ ਅਚਾਨਕ ਕਿਰਪਾ ਹੋ ਜੇ ਬਸ। ਫਿਰ ਕਹਿਣ ਲੱਗੇ, ਸਾਡੇ ਮਤ ਚ ਦੋ ਸੇਵਾਦਾਰ ਹੁੰਦੇ ਨੇ, ਇੱਕ ਕੁਠਾਰੀ ਹੁੰਦਾ, ਦੂਜੇ ਦਾ ਨਾਂ ਭੰਡਾਰੀ ਹੁੰਦਾ। ਕੁਠਾਰੀ ਜਿਹੜਾ ਉਹ ਤਾਂ ਲੰਗਰ ਦੇ ਵਿੱਚ ਜਿੱਥੇ ਸਟੋਰ ਹੁੰਦਾ, ਜਿਵੇਂ ਸਟੋਰ ਕੀਪਰ, ਔਰ ਇਸੇ ਪ੍ਰਕਾਰ ਭੰਡਾਰੀ ਜਿਹੜਾ ਵਰਤਾਉਣ ਵਾਲਾ। ਤੁਹਾਡੇ ਕੋਲ ਕਿਹੜਾ? ਮਹਾਰਾਜ ਕਹਿ ਰਹੇ, ਸੰਯੋਗ ਵਿਯੋਗ ਦੋਏ ਕਾਰ ਚਲਾਵ ਹੈ। ਜੋ ਕਰਮ ਪਦਾਰਥਾਂ ਦਾ ਸੰਯੋਗ ਕਰਾਉਂਦਾ ਨਾ, ਉਹ ਕੁਠਾਰੀ ਹੈ, ਤੇ ਜਿਹੜਾ ਕਰਮ ਪਦਾਰਥਾਂ ਦਾ ਵਿਯੋਗ ਕਰਾਉਂਦਾ ਉਹ ਭੰਡਾਰੀ ਹੈ। ਇਸ ਕਰਕੇ ਸੰਯੋਗ ਵਿਯੋਗ ਦੋਏ, ਇਹ ਦੋਏ ਅੱਖਰ ਜਿੱਥੇ ਮਰਜ਼ੀ ਆ ਜੇ ਬਾਣੀ ਚ ਦੋਏ ਤੇ ਹੀ ਰੁਕ ਜਾਣਾ ਬਸ। ਸੋ ਸੰਯੋਗ ਵਿਯੋਗ ਦੋਏ, ਦਿਵਸ ਰਾਤ ਦੋਏ, ਦਾਈ ਦਾਇਆ, ਇਉਂ ਵਿਸ਼ਰਾਮ ਦੋਏ ਤੇ ਹੀ ਹੁਣ, ਦਿਵਸ ਰਾਤ ਦਿਨ ਤੇ ਰਾਤ ਦੋਏ, ਦਾਈ ਦਾਇਆ, ਜਿੱਥੇ ਵੀ ਦੋਏ ਆ ਗਿਆ, ਪਹਿਲਾਂ ਦੋ ਲਿਖੇ ਹੀ ਹੁੰਦੇ, ਸੰਯੋਗ ਵਿਯੋਗ ਦੋਏ ਕਾਰ ਚਲਾਵ ਹੈ। ਇਹ ਸਾਰੇ ਸੰਸਾਰ ਦੀ ਕਾਰ ਨੂੰ ਚਲਾਉਂਦੇ ਨੇ। ਸੰਯੋਗ ਵਿਯੋਗ ਮੇਰਾ ਪ੍ਰਭ ਕੀਏ, ਸ੍ਰਿਸ਼ਟ ਉਪਾਏ ਦੁੱਖਾਂ ਸੁੱਖ ਦੀਏ। ਮਹਾਰਾਜ ਕਹਿੰਦੇ, ਜਿਨ੍ਹਾਂ ਸ਼ੁਭ ਕਰਮਾਂ ਨਾਲ ਸਾਡਾ ਸੰਯੋਗ ਹੈ ਉਹ ਕੁਠਾਰੀ ਹੈ, ਅਤੇ ਜਿਨ੍ਹਾਂ ਮੰਦ ਕਰਮਾਂ ਨਾਲ ਸਾਡਾ ਵਿਯੋਗ ਹੋ ਗਿਆ ਉਹ ਭੰਡਾਰੀ ਹੈ। ਕਿਉਂਕਿ ਭੰਡਾਰੀ ਵਰਤਾਉਂਦਾ ਬਾਹਰ ਨੂੰ, ਔਗੁਣਾਂ ਨੂੰ ਬਾਹਰ ਨੂੰ ਛੱਡੋ, ਇਹੀ ਭੰਡਾਰੀ ਪੁਣਾ। ਸਟੋਰ ਕਰ ਲਓ ਆਪਣੇ ਅੰਦਰ ਸ਼ੁਭ ਗੁਣਾਂ ਨੂੰ, ਇਹੀ ਕੁਠਾਰੀ ਪੁਣਾ। ਮਹਾਰਾਜ ਕਹਿਣ ਲੱਗੇ, ਸਾਡੇ ਮਤ ਚ ਇਹੀ ਦੋ ਸੇਵਾਦਾਰ ਸਾਰਾ ਕੰਮ ਚਲਾਉਂਦੇ ਨੇ। ਫਿਰ ਕਹਿਣ ਲੱਗੇ, ਸਾਡੇ ਮਤ ਵਿਚ ਤਾਂ ਛਾਂਦੇ ਵਰਤਾਉਂਦੇ ਨੇ, ਤੁਹਾਡੇ ਮਤ ਵਿਚ ਕਿਹੜੇ ਛਾਂਦੇ ਨੇ? ਛਾਂਦਾ ਹੁੰਦਾ ਗੱਫਾ, ਉਹਨਾਂ ਰਾਸ਼ਨ ਪਾਣੀ ਦੇਣਾ ਮਿਣਿਆ ਹੋਇਆ, ਲੇਖੇ ਆਵੈ ਭਾਗ। ਮਹਾਰਾਜ ਕਹਿੰਦੇ, ਅਸੀਂ ਤਾਂ ਇਉਂ ਮੰਨਦੇ ਹਾਂ, ਮੱਥੇ ਦੇ ਲੇਖਾਂ ਅਨੁਸਾਰ ਜਿਹੜਾ ਪਦਾਰਥ ਲਿਖਿਆ ਨਾ ਪਰਮਾਤਮਾ ਨੇ, ਇਹੀ ਛਾਂਦਾ ਹੈ। ਪਹਿਲਾਂ ਛਾਂਦਿਆਂ ਦਾ ਰਿਵਾਜ ਹੁੰਦਾ ਸੀ ਪੁਰਾਣੇ ਟਾਈਮਾਂ ਚ, ਹੁਣ ਤਾਂ ਹਟ ਗਿਆ। ਮੱਥੇ ਦੇ ਉੱਤੇ ਲਿਖੇ ਹੋਏ ਲੇਖ ਅਨੁਸਾਰ ਹੀ ਛਾਂਦਾ ਮਿਲਦਾ ਹਰੇਕ ਬੰਦੇ ਨੂੰ, ਕਿੰਨਾ ਉਹਨੇ ਖਾਣਾ, ਕਿੰਨਾ ਪਹਿਨਣਾ, ਰੇ ਮਨ ਲੇਖ ਹੈ, ਚੱਲ ਹੈ ਲੇਖ ਹੈ, ਬੈਸ ਹੈ ਲੇਖ ਹੈ, ਲੈਂਦਾ ਸਾਹਾ ਆਦੇਸ਼। ਹੁਣ ਸਿੱਧ ਕਹਿੰਦੇ, ਨਮਸਕਾਰ ਹੈ ਜੀ ਤੁਹਾਨੂੰ, ਧੰਨ ਹੋ ਤੁਸੀਂ। ਮਹਾਰਾਜ ਕਹਿੰਦੇ, ਮੈਨੂੰ ਨਾ ਆਦੇਸ਼ ਕਰੋ, ਤਿਸ ਹੈ ਆਦੇਸ਼, ਉਹ ਪਰਮਾਤਮਾ ਨੂੰ ਮੱਥਾ ਟੇਕੋ ਜੇ ਟੇਕਣਾ ਹੈ, ਸਰੀਰਾਂ ਨੂੰ ਮੱਥਾ ਨਹੀਂ ਟੇਕੀਦਾ ਹੁੰਦਾ, ਉਹ ਪਰਮਾਤਮਾ ਆਦਿ ਜੋ ਆਦਿ ਰੂਪ ਹੈ ਅਨੀਲ, ਜੋ ਰੰਗਾਂ ਤੋਂ ਰਹਿਤ ਹੈ, ਮਾਇਆ ਤੋਂ ਰਹਿਤ ਹੈ, ਕਲੰਕ ਤੋਂ ਰਹਿਤ ਹੈ, ਜੋ ਪਰਮਾਤਮਾ ਅਨਾਦ ਜਿਹਦਾ ਕੋਈ ਆਦਿ ਹੀ ਨਹੀਂ, ਭਾਵ ਨਾਦੀ ਤੇ ਬਿੰਦੀ ਭਾਵ ਤੋਂ ਰਹਿਤ ਹੈ, ਅਨਾਹਤ ਹੱਦ ਬੰਨੇ ਤੋਂ ਰਹਿਤ ਹੈ, ਯੁਗ ਯੁਗ ਏਕੋ ਵੇਸ਼, ਜਿਹੜੇ ਪਰਮਾਤਮਾ ਦਾ ਯੁਗਾਂ ਜੁਗੰਤਰਾਂ ਵਿੱਚ ਇੱਕੋ ਹੀ ਸਰੂਪ ਰਹਿੰਦਾ, ਉਹਦਾ ਸਰੂਪ ਨਹੀਂ ਬਦਲਦਾ, ਸਾਡੇ ਸਰੂਪ ਬਦਲ ਜਾਂਦੇ ਆ, ਪ੍ਰਤੱਖ ਹੀ ਦੇਖ ਲਓ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਕਦੇ ਬਦਲਣਾ, ਇਹ ਸਰੂਪ ਏਦਾਂ ਹੀ ਰਹਿਣਾ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਜਦੋਂ ਸਾਰੀ ਦੁਨੀਆਂ ਮੁੱਕ ਗਈ, ਕਦੇ ਮਹਾਂਪਰਲੋਂ ਆਈ, ਤਾਰੇ ਬ੍ਰਹਿਮੰਡ ਸਾਰੇ ਮੁੱਕ ਗਏ, ਫੇਰ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਹੋਣਗੇ, ਮਹਾਰਾਜ ਤਾਂ ਸੱਚਖੰਡ ਚ ਪ੍ਰਕਾਸ਼ ਨੇ, ਸਤਿਗੁਰੂ ਤਾਂ ਸਦਾ ਹੀ ਰਹਿਣ ਵਾਲੇ ਨੇ। ਜਦ ਕਦੇ ਵੀ ਦੁਨੀਆਂ ਦੁਬਾਰਾ ਫੇਰ ਬਣੇਗੀ ਨਾ, ਗੁਰੂ ਗ੍ਰੰਥ ਸਾਹਿਬ ਫੇਰ ਪ੍ਰਕਾਸ਼ ਹੋ ਜਾਣਗੇ ਇੱਥੇ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ, ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਵੱਡੇ ਨੇ, ਮਹਾਰਾਜ ਨੂੰ ਹੀ ਨਮਸਕਾਰ ਕਰੀਏ। ਆਦੇਸ਼ ਤਿਸਾ ਆਦੇਸ਼, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਉਂ ਆਪਾਂ ਸੁਣ ਸਕਦੇ ਹਾਂ ਸਵੇਰੇ 6 ਤੋਂ 7, ਸੋ ਹਮ ਸਫ਼ਰ ਰੇਡੀਓ ਤੇ ਕਥਾ ਸ਼ਾਮ ਦੀ 6:30 ਤੋਂ 7:30। ਇਤਿਹਾਸ ਦੀ ਕਥਾ ਗੁਰੂ ਨਾਨਕ ਸਾਹਿਬ ਦੀ ਸ਼ੁਰੂ ਹੋਈ ਹੈ, ਔਰ ਇਹਦੇ ਨਾਲ ਨਾਲ SF6Center.org ਇਹ ਖੋਲ ਸਕਦੇ ਹਾਂ ਸਾਈਟ, ਕੋਈ ਵੀ ਵਰਲਡ ਦੇ ਵਿੱਚ ਡਾਊਨਲੋਡ ਕਰ ਸਕਦਾ, ਕੋਈ ਬੰਧਨ ਨਹੀਂ ਕਿਸੇ ਨੂੰ, ਜਿੰਨੀਆਂ ਮਰਜ਼ੀ ਵੰਡੋ, ਸਾਰਾ ਕੰਮ ਫ੍ਰੀ ਹੈ, ਕਿਉਂਕਿ ਜੇ ਆਪਾਂ ਬੰਧਨ ਚ ਪਾ ਦਈਏ ਗੱਲ ਫਿਰ ਕੋਈ ਡਾਊਨਲੋਡ ਨਹੀਂ ਕਰ ਸਕਦਾ। ਜਿੱਥੇ ਮਰਜ਼ੀ ਕੋਈ ਸੁਣੇ ਕੋਈ ਵੰਡੇ, ਸਿੱਖੀ ਦਾ ਪ੍ਰਚਾਰ ਘਰ ਘਰ ਪਹੁੰਚੇ, ਇਹੀ ਸਾਡੀ ਇੱਕ ਇੱਛਾ ਤਮੰਨਾ। ਕੋਈ ਗੱਲ ਗਲਤ ਕਹੀ ਗਈ ਹੋਵੇ, ਇਨਸਾਨੀ ਬੁੱਧੀ ਆ ਨਾ, ਅੰਬ ਕਿੰਨਾ ਹੀ ਮਿੱਠਾ ਹੋਵੇ, ਮਾੜਾ ਇੱਕ ਜਗ੍ਹਾ ਤੋਂ ਖੱਟਾ ਜ਼ਰੂਰ ਹੁੰਦਾ, ਸਾਰਾ ਮਿੱਠਾ ਤਾਂ ਰੱਬ ਹੀ ਹੈ। ਇਸ ਕਰਕੇ ਸਾਰੇ ਗੁਣ ਤਾਂ ਵਾਹਿਗੁਰੂ ਵਿੱਚ ਨੇ, ਮਨੁੱਖ ਵਿੱਚ ਨਹੀਂ ਹੋ ਸਕਦੇ, ਬੇਅੰਤ ਗਲਤੀਆਂ ਬੋਲਦਿਆਂ ਕਦੇ ਹੋ ਵੀ ਜਾਣ, 100 ਚੋਂ 100 ਨੰਬਰ ਕੋਈ ਵਿਦਿਆਰਥੀ ਲੈਂਦਾ, ਨਹੀਂ ਤਾਂ 99, 98, 97 ਦੋ ਤਿੰਨ ਗਲਤੀਆਂ ਤਾਂ ਹੋ ਹੀ ਜਾਂਦੀਆਂ। ਇਸ ਕਰਕੇ 2-4 ਗਲਤੀਆਂ ਜੇ ਹੋ ਵੀ ਜਾਣ ਤਾਂ ਮਾਫ਼ ਕਰ ਦਿਆ ਕਰੋ, ਸ਼ੁਭ ਗੁਣਾਂ ਵੱਲ ਜ਼ਿਆਦਾ ਧਿਆਨ ਦਿਓ, ਔਗੁਣਾਂ ਵੱਲ ਨਾ ਦੇਖਿਓ, ਕਿਉਂਕਿ ਬਹੁਤ ਸਾਰੇ ਲੋਕ ਸੁਣ ਕੇ ਕਹਿਣਗੇ ਆਹ ਗੱਲ ਨਹੀਂ ਠੀਕ ਕਹੀ, ਜਿਹੜੀਆਂ 99 ਠੀਕ ਕਹੀਆਂ ਉਹਨਾਂ ਨੂੰ ਕਮਾ ਲਓ, ਉਹ ਬਿਰਤੀ ਬਣਾਈਏ, ਜਿਸ ਕਰਕੇ ਆਪਾਂ ਗ੍ਰਹਿਣ ਕਰ ਸਕੀਏ। ਆਓ ਥੋੜਾ ਭੋਜਨ ਛਕ ਲਈਏ ਆਪਾਂ ਵੀ ਇੱਥੇ, ਤੇ ਫਿਰ ਥੱਲੇ ਵੀ ਜਾ ਕੇ ਛਕਣਾ। ਵਾਹਿਗੁਰੂ 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 ਵਾਹਿਗੁਰੂ।